ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 81 ਤੇ ਗੌਰ ਹੋਸ ਕਰਾਂਗੇ, ਜਿਹਦਾ ਅਨੁਵਾਨ ਹੈ ਆਖਰੀ ਖਾਣਾ। ਇਹ ਮੁਕੱਦਸ ਮਤੀ ਦੀ ਇੰਜੀਲ ਤੇ ਬਾਬ ਨੰਬਰ 26 ਤੇ ਮੁਸ਼ਤਮਿਲ ਹੈ। ਤੁਹਾਡੇ ਵਿੱਚੋਂ ਅਕਸਰ ਦੋਸਤ ਜਾਣਦੇ ਨੇ ਕਿ ਅਸੀਂ ਕਿਤਾਬ ਮੁਕੱਦਸ ਦੇ ਸਫ਼ਰ ਵਿੱਚ ਇੰਜੀਲ ਮੁਕੱਦਸ ਦਾ ਮੁਤਾਲਿਆ ਕਰਨ ਡੇ ਹਾਂ। ਇਹ ਮੁਕੱਦਸ ਕਿਤਾਬ ਸਾਨੂੰ ਯਸੂ ਅਲ ਮਸੀਹ ਦੀ ਖੁਸ਼ਖਬਰੀ ਦੀਆਂ ਗੱਲਾਂ ਸਿਖਾਉਂਦੀ ਹੈ। ਯਸੂ ਉਹ ਮੁਕੱਦਸ ਨਜਾਤ ਦਹਿੰਦਾ ਏ ਜਿਹੜਾ ਬਨੀ ਆਦਮ ਨੂੰ ਸ਼ੈਤਾਨ ਦੀ ਸਲਤਨਤ ਤੋਂ ਰਿਹਾਈ ਬਖਸ਼ਦਾ ਏ। ਨਜਾਤ ਦਹਿੰਦਾ ਸਾਰੇ ਲੋਕਾਂ ਨਾਲੋਂ ਮੁਖਤਲਿਫ ਸੀ ਤੇ ਮੁਖਤਲਿਫ ਹੈ ਵੇ। ਇਹ ਉਹ ਕਲਮਾ ਏ ਜਿਹੜਾ ਇਬਤਦਾ ਵਿੱਚ ਖੁਦਾ ਦੇ ਨਾਲ ਸੀ ਤੇ ਉਹ ਕਲਮਾ ਮੁਜੱਸਮ ਹੋ ਕੇ ਦੁਨੀਆਂ ਵਿੱਚ ਆਇਆ। ਯਸੂ ਦੀ ਪੈਦਾਇਸ਼ ਬਾਕੀ ਸਭ ਆਦਮੀਆਂ ਦੀ ਪੈਦਾਇਸ਼ ਨਾਲੋਂ ਫਰਕ ਹੋਈ ਕਿਉਂਕਿ ਉਹ ਰੂਹ ਕਦੋਸ ਦੀ ਕੁਦਰਤ ਦੇ ਨਾਲ ਕੰਵਾਰੀ ਤੋਂ ਪੈਦਾ ਹੋਇਆ। ਯਸੂ ਦੀ ਤਬੀਅਤ, ਯਸੂ ਦਾ ਕਿਰਦਾਰ ਵੀ ਸਭ ਆਦਮੀਆਂ ਨਾਲੋਂ ਫਰਕ ਸੀ। ਉਹਦੀ ਪਾਕ ਫਿਤਰਤ ਗੁਨਾਹ ਤੋਂ ਮੁਬਰਾ ਸੀ, ਉਹਨੇ ਕਦੀ ਗੁਨਾਹ ਨਾ ਕੀਤਾ। ਉਹਦੇ ਕੰਮ ਹਰ ਆਦਮੀ ਦੇ ਕੰਮਾਂ ਨਾਲੋਂ ਫਰਕ ਸਨ ਤੇ ਅਜੀਬ ਸਨ। ਜਿਵੇਂ ਜਿਵੇਂ ਅਜੀਬ ਕੰਮ ਤੇ ਮੌਜਜ਼ੇ ਉਹਨੇ ਕੀਤੇ, ਇਸ ਤੋਂ ਪਹਿਲੇ ਕਿਸੇ ਸ਼ਖਸ ਨੇ ਐਸੇ ਮੌਜਜ਼ੇ ਨਾ ਕੀਤੇ ਸਨ। ਯਿਸੂ ਨੂੰ ਸ਼ੈਤਾਨ ਤੇ, ਬਦਰੂਹਾਂ ਤੇ, ਹਵਾ ਪਾਣੀ ਆਂਧੀਆਂ ਤੇ, ਤੂਫਾਨਾਂ ਤੇ ਬਿਮਾਰੀਆਂ ਤੇ ਮੌਤ ਤੇ ਕੁਦਰਤ ਤੇ ਇਖਤਿਆਰ ਹਾਸਲ ਸੀ। ਉਹਦੀ ਤਾਲੀਮ ਹਰ ਆਲਮ ਦੀ ਤਾਲੀਮ ਤੋਂ ਜੁਦਾ ਸੀ। ਉਹਦੇ ਦੁਸ਼ਮਣ ਵੀ ਇਕਰਾਰ ਕਰਦੇ ਸਨ ਕਿ ਇਨਸਾਨ ਨੇ ਕਦੀ ਐਸਾ ਕਲਾਮ ਨਹੀਂ ਕੀਤਾ। ਯੂਹੰਨਾ ਬਾਬ 7 ਆਇਤ 6 ਦੀ। ਜੀ ਹਾਂ, ਯਿਸੂ ਮਸੀਹ ਦੀ ਪੈਦਾਇਸ਼ ਅਜੀਬ, ਸੀਰਤ ਤੇ ਤਬੀਅਤ ਅਜੀਬ, ਉਹਦੇ ਕਿਰਦਾਰ ਤੇ ਉਹਦੇ ਕਲਾਮ ਅਜੀਬ, ਅਲਗਰਜ਼ ਉਹ ਹਰ ਤਰ੍ਹਾਂ ਤੋਂ ਅਜੀਬ ਤੇ ਬੇਮਿਸਾਲ ਸੀ। ਉਹਦੀ ਇਹਨਾਂ ਸਾਰੀਆਂ ਖੂਬੀਆਂ ਦੇ ਬਾਵਜੂਦ ਵੀ ਹਰ ਕੋਈ ਉਹਨੂੰ ਪਹਿਚਾਣ ਨਾ ਸਕਿਆ ਕਿ ਅਸਮਾਨ ਤੋਂ ਆਉਣ ਵਾਲਾ ਨਜਾਤ ਦਹਿੰਦਾ ਇਹੋ ਯਿਸੂ ਏ। ਜ਼ਿਆਦਾਤਰ ਆਦਮੀ ਨਾ ਸਮਝ ਸਕੇ ਕਿ ਯਿਸੂ ਹਕੀਕਤ ਵਿੱਚ ਕੀ ਏ। ਉਹਨਾਂ ਨੇ ਇਹੋ ਸਮਝਿਆ ਕਿ ਉਹ ਕੋਈ ਆਮ ਨਬੀ ਏ, ਮਗਰ ਉਹਨਾਂ ਨੂੰ ਅਹਿਸਾਸ ਤੱਕ ਨਾ ਹੋ ਸਕਿਆ ਕਿ ਖੁਦ ਖੁਦਾ ਉਹਨਾਂ ਨੂੰ ਮਿਲਣ ਉਹਨਾਂ ਦੇ ਕੋਲ ਆ ਗਿਆ ਏ। ਯਹੂਦੀ ਦੀਨ ਦੇ ਹਾਕਮ ਨਾ ਸਿਰਫ ਉਹਨੂੰ ਪਹਿਚਾਨਣ ਵਿੱਚ ਨਾਕਾਮ ਰਹੇ ਬਲਕਿ ਉਹਨਾਂ ਨੇ ਮਿਲ ਕੇ ਫੈਸਲਾ ਕਰ ਲਿੱਤਾ ਕਿ ਉਹਨੂੰ ਕਤਲ ਕਰਕੇ ਸੁੱਖ ਦਾ ਸਾਹ ਲੈਣਗੇ। ਪਿਛਲੇ ਸਬਕ ਵਿੱਚ ਅਸੀਂ ਵੇਖਿਆ ਕਿ ਯਿਸੂ ਨੇ ਫੱਕੀਆਂ ਤੇ ਫਰੀਸੀਆਂ ਤੇ ਸਰਦਾਰ ਕਾਹਿਨਾਂ ਨੂੰ ਮਲਾਮਤ ਕੀਤੀ ਤੇ ਖਰੀਆਂ ਖਰੀਆਂ ਗੱਲਾਂ ਸੁਣਾਈਆਂ ਕਿਉਂਕਿ ਉਹਨਾਂ ਦੇ ਅੰਦਰ ਰਿਆਕਾਰੀ ਤੇ ਮਕਾਰੀ ਕੁੱਟ ਕੁੱਟ ਕੇ ਭਰੀ ਹੋਈ ਸੀ। ਲੇਕਿਨ ਯਿਸੂ ਦੀਆਂ ਸੱਚੀਆਂ ਤੇ ਖਰੀਆਂ ਖਰੀਆਂ ਗੱਲਾਂ ਉਹਨਾਂ ਵਾਸਤੇ ਪਛਤਾਵੇ ਤੇ ਤਬਦੀਲੀ ਦਾ ਸਬਬ ਨਾ ਬਣ ਸਕੀਆਂ। ਦਰਅਸਲ ਯਹੂਦੀ ਸਰਦਾਰਾਂ ਦੀ ਸੂਈ ਇੱਕ ਜਗ੍ਹਾ ਆ ਕੇ ਟਿੱਕ ਗਈ ਸੀ ਕਿ ਹਰ ਹਾਲ ਵਿੱਚ ਯਿਸੂ ਨੂੰ ਕਤਲ ਕਰਨਾ ਏ। ਖੁਦਾਵੰਦ ਯਿਸੂ ਨੂੰ ਮਾਲੂਮ ਸੀ ਕਿ ਯਹੂਦੀ ਆਲਮੇ ਸ਼ਰਾ, ਫਕੀ ਤੇ ਫਰੀਸੀ ਉਹਨੂੰ ਯਰੂਸ਼ਲਮ ਵਿੱਚ ਕਤਲ ਕਰਨਗੇ। ਇਸ ਤਰ੍ਹਾਂ ਅਸੀਂ ਵੇਖਿਆ ਕਿ ਯਿਸੂ ਨੇ ਆਪਣੇ ਸ਼ਾਗਿਰਦਾਂ ਨੂੰ ਖਬਰਦਾਰ ਕਰ ਦਿੱਤਾ ਕਿ ਸਰਦਾਰ ਕਾਹਿਨਾ ਤੇ ਸ਼ਰਾ ਦੇ ਆਲਮ ਉਹਦੇ ਤੇ ਮੌਤ ਦਾ ਫਤਵਾ ਲਾਣਗੇ। ਉਹ ਉਹਨੂੰ ਰੋਮੀਆਂ ਦੇ ਹਵਾਲੇ ਕਰਨਗੇ ਤਾਂ ਕਿ ਉਹ ਉਹਨੂੰ ਠੱਠਿਆਂ ਵਿੱਚ ਉਡਾਣ ਤੇ ਉਹਦੇ ਮੂੰਹ ਤੇ ਥੁੱਕਣ, ਉਹਨੂੰ ਕੋੜੇ ਮਾਰਨ ਤੇ ਫਿਰ ਕਿੱਲਾਂ ਦੇ ਨਾਲ ਜੜ ਕੇ ਉਹਨੂੰ ਸਲੀਬ ਤੇ ਲਟਕਾ ਦੇਣ, ਮਗਰ ਤੀਜੇ ਦਿਹਾੜੇ ਉਹ ਮੁਰਦਿਆਂ ਵਿੱਚੋਂ ਜੀ ਉੱਠੇਗਾ। ਇਸ ਤਰ੍ਹਾਂ ਯਿਸੂ ਨੇ ਆਪਣੀ ਸਲੀਬੀ ਮੌਤ ਦੇ ਬਾਰੇ ਤੇ ਕਬਰ ਵਿੱਚੋਂ ਦੁਬਾਰਾ ਜ਼ਿੰਦਾ ਹੋਣ ਦੀ ਬਾਬਤ ਪਹਿਲੇ ਹੀ ਦੱਸ ਦਿੱਤਾ ਸੀ ਤੇ ਯਿਸੂ ਨੇ ਨਾ ਸਿਰਫ ਐਲਾਨੀਆ ਆਖਿਆ ਕਿ ਉਹ ਕਿਵੇਂ ਮਰੇਗਾ ਤੇ ਕਿੱਥੇ ਮਰੇਗਾ ਬਲਕਿ ਅਸੀਂ ਵੇਖਦੇ ਹਾਂ ਕਿ ਯਿਸੂ ਨੇ ਇਹ ਵੀ ਦੱਸ ਦਿੱਤਾ ਸੀ ਕਿ ਉਹ ਕਦੋਂ ਮਰੇਗਾ। ਹੁਣ ਮਤੀ ਦੀ ਇੰਜੀਲ ਦੇ 26ਵੇਂ ਬਾਬ ਵਿੱਚ ਮੁਤਾਲੇ ਨੂੰ ਜਾਰੀ ਰੱਖਦੇ ਹਾਂ ਤੇ ਸਿੱਖਾਂਗੇ ਕਿ ਯਿਸੂ ਨੇ ਆਪਣੀ ਸਲੀਬੀ ਮੌਤ ਦੀ ਤਿਆਰੀ ਕਿਵੇਂ ਕੀਤੀ। ਕਲਾਮੇ ਖੁਦਾ ਬਿਆਨ ਕਰਦੇ ਤੇ ਜਦੋਂ ਯਿਸੂ ਇਹ ਸਭ ਗੱਲਾਂ ਖਤਮ ਕਰ ਚੁੱਕਿਆ ਤੇ ਇੰਜ ਹੋਇਆ ਕਿ ਉਹਨੇ ਆਪਣੇ ਸ਼ਾਗਿਰਦਾਂ ਨੂੰ ਆਖਿਆ ਕਿ ਤੁਸੀਂ ਜਾਣਦੇ ਹੋ ਕਿ 2 ਦਿਨ ਤੋਂ ਬਾਅਦ ਈਦੇ ਫਸਾ ਹੋਵੇਗੀ ਤੇ ਇਬਨ ਆਦਮ ਮਸਲੂਬ ਹੋਣ ਨੂੰ ਪਕੜਵਾਇਆ ਜਾਏਗਾ। ਯਿਸੂ ਨੇ ਆਪਣੇ ਸ਼ਾਗਿਰਦਾਂ ਨੂੰ ਜੋ ਆਖਿਆ ਸੀ ਕਿ ਤੁਸੀਂ ਸੁਣਿਆ, ਉਹਨੇ ਉਹਨਾਂ ਨੂੰ ਪਹਿਲੀ ਇਤਲਾਹ ਦੇ ਦਿੱਤੀ ਸੀ ਕਿ ਈਦੇ ਫਸਾ ਦੇ ਮੌਕੇ ਤੇ ਲੋਕੀ ਉਹਨੂੰ ਕਿੱਲਾਂ ਦੇ ਨਾਲ ਸਲੀਬ ਤੇ ਜੜ ਦੇਣਗੇ। ਇਹ ਇਸਤਲਾਹ ਬੜੀ ਅਹਿਮ ਏ। ਤੁਰੈਤ ਦੇ ਮੁਤਾਲੇ ਦੇ ਦੌਰਾਨ ਅਸੀਂ ਈਦ ਫਸਾ ਦੇ ਮੁਤਾਲਿਕ ਸਿੱਖਿਆ ਸੀ। ਈਦ ਫਸਾ ਯਹੂਦੀ ਕੈਲੰਡਰ ਦੇ ਮੁਤਾਬਿਕ ਪਹਿਲੇ ਮਹੀਨੇ ਵਿੱਚ ਹੁੰਦੀ ਸੀ, ਜਿਹੜਾ ਤਕਰੀਬਨ ਮਾਰਚ ਅਪ੍ਰੈਲ ਯਾਨੀ ਈਸਟਰ ਵਿੱਚ ਸੀ। ਹਰ ਸਾਲ ਯਹੂਦੀ ਇਸ ਈਦ ਦੇ ਮੌਕੇ ਤੇ ਮੂਸਾ ਦੇ ਜ਼ਮਾਨੇ ਵਿੱਚ ਜੋ ਯਹੂਦੀਆਂ ਦੇ ਨਾਲ ਵਾਕਿਆ ਪੇਸ਼ ਆਇਆ ਸੀ ਉਹਦੀ ਯਾਦ ਤਾਜ਼ਾ ਕਰਦੇ ਸਨ। ਯਾਨੀ ਕਿ ਉਸ ਵੇਲੇ ਯਹੂਦੀ ਜ਼ਾਲਮ ਬਾਦਸ਼ਾਹ ਫਿਰਾਉਨ ਦੀ ਗੁਲਾਮੀ ਵਿੱਚ ਸਨ। ਫਿਰ ਖੁਦਾ ਨੇ ਸੱਚੀ ਅਦਾਲਤ ਵਿਖਾਈ ਤੇ ਆਪਣੇ ਮਨਸੂਬੇ ਦੇ ਤਹਿਤ ਮਿਸਰੀਆਂ ਦੇ ਪਹਿਲੋਠਿਆਂ ਨੂੰ ਮਾਰਿਆ ਤੇ ਜਿਹੜੇ ਲੋਕੀ ਖੁਦਾ ਤੇ ਈਮਾਨ ਲਿਆਏ ਉਹਦਾ ਹੁਕਮ ਮੰਨਿਆ, ਉਹਨਾਂ ਨੂੰ ਹੁਕਮ ਦਿੱਤਾ ਕਿ ਹਰ ਇਸਰਾਇਲੀ ਫੈਮਲੀ ਇੱਕ ਇੱਕ ਬੇਅਬ ਬਰਾ ਕੁਰਬਾਨ ਕਰੇ ਤੇ ਉਹਦਾ ਖੂਨ ਆਪਣੇ ਘਰ ਦੇ ਦਰਵਾਜ਼ੇ ਤੇ ਛਿੜਕੇ। ਖੁਦਾ ਨੇ ਉਹਨਾਂ ਦੇ ਨਾਲ ਵਾਅਦਾ ਕੀਤਾ ਤੇ ਫਰਮਾਇਆ ਕਿ ਮੈਂ ਉਸ ਖੂਨ ਨੂੰ ਵੇਖ ਕੇ ਤੁਹਾਨੂੰ ਛੱਡ ਦੇਵਾਂਗਾ। ਖਰੂਜ ਬਾਬ 12 ਤੇ ਆਇਤ ਨੰਬਰ 13। ਇਸਰਾਇਲੀਆਂ ਨੇ ਖੁਦਾ ਦੇ ਹੁਕਮ ਤੇ ਅਮਲ ਕੀਤਾ ਤੇ ਉਹਦਾ ਨਤੀਜਾ ਇਹ ਨਿਕਲਿਆ ਕਿ ਖੁਦਾ ਨੇ ਉਹਨਾਂ ਦੇ ਪਹਿਲੋਠਿਆਂ ਨੂੰ ਮਰਨ ਤੋਂ ਬਚਾ ਲਿੱਤਾ। ਖੁਦਾ ਦੇ ਬਰੇ ਤੇ ਖੂਨ ਦੇ ਵਸੀਲੇ ਉਹਨਾਂ ਨੂੰ ਰਿਹਾਈ ਬਖਸ਼ੀ। 1500 ਸਾਲ ਤੱਕ ਈਦ ਫਸਾ ਦੇ ਮੌਕੇ ਤੇ ਹਰ ਸਾਲ ਯਹੂਦੀ ਬਰੇ ਦੀ ਕੁਰਬਾਨੀ ਦਿੰਦੇ ਰਹੇ ਤੇ ਯਾਦ ਕਰਦੇ ਰਹੇ ਕਿ ਖੁਦਾ ਨੇ ਉਹਨਾਂ ਨੂੰ ਪਹਿਲੋਠਿਆਂ ਦੀ ਮੌਤ ਤੋਂ ਕਿਵੇਂ ਰਿਹਾਈ ਦਿੱਤੀ ਜਦੋਂ ਕਿ ਇਹ ਵਬਾ ਪੂਰੇ ਮਿਸਰ ਤੇ ਛਾ ਚੁੱਕੀ ਸੀ। ਖੁਦਾ ਸਿਰਫ ਇਹੀ ਨਹੀਂ ਚਾਹੁੰਦਾ ਸੀ ਕਿ ਉਹ ਉਸੇ ਪਸ ਮੰਜ਼ਰ ਨੂੰ ਵੇਖਦੇ ਰਹਿਣ ਤੇ ਯਾਦ ਕਰਦੇ ਰਹਿਣ, ਬਲਕਿ ਬਰਿਆਂ ਦੀ ਕੁਰਬਾਨੀ ਦੇ ਜ਼ਰੀਏ ਉਹ ਆਉਣ ਵਾਲੇ ਵਕਤ ਨੂੰ ਵੇਖਣ ਜਦੋਂ ਮਸੀਹ ਉਹਨਾਂ ਵਾਸਤੇ ਸਲੀਬ ਤੇ ਆਪਣਾ ਖੂਨ ਬਹਾਏਗਾ। ਮਸੀਹ ਦਾ ਬਹਿਣ ਵਾਲਾ ਖੂਨ ਗੁਨਾਹਗਾਰਾਂ ਨੂੰ ਐਸੀ ਬਿਮਾਰੀ ਤੋਂ ਬਚਾਏਗਾ ਜਿਹੜਾ ਹਰ ਇੱਕ ਬਿਮਾਰੀ ਤੋਂ ਬਦਤਰ ਬਲਕਿ ਬਦਤਰੀਨ ਏ, ਤੇ ਉਹ ਇਹ ਅਬਦੀ ਅੱਗ ਵਿੱਚ ਜਲਣ ਦੀ ਬਿਮਾਰੀ। ਨਜਾਤ ਦਹਿੰਦੇ ਦੀ ਮੌਤ ਉਹ ਕੁਰਬਾਨੀ ਏ ਜਿਹੜੀ ਖੁਦਾ ਦੀ ਪਾਕ ਸ਼ਰੀਅਤ ਦੇ ਤਕਾਜ਼ੇ ਦੇ ਅਹਿਮ ਮੁਤਾਬਿਕ ਏ। ਇਹ ਕੁਰਬਾਨੀ ਹਤਮੀ ਯਾਨੀ ਆਖਰੀ ਤੇ ਕਾਮਿਲ ਕੁਰਬਾਨੀ ਏ। ਖੁਦਾ ਨੇ ਆਪਣੀ ਹਿਕਮਤ ਦੇ ਨਾਲ ਫੈਸਲਾ ਕੀਤਾ ਕਿ ਨਜਾਤ ਦਹਿੰਦੇ ਦਾ ਖੂਨ ਫਸਾ ਦੇ ਰੋਜ਼ ਬਹਾਇਆ ਜਾਏ ਤੇ ਉਹ ਫਸਾ ਦੇ ਬਰੇ ਦੇ ਖੂਨ ਦਾ ਅਕਸ ਹੋਵੇ ਤੇ ਫਸਾ ਦੀ ਸਾਰੀ ਸ਼ਰਤ ਨੂੰ ਪੂਰਾ ਕਰੇ। ਇਸ ਤਰ੍ਹਾਂ ਖੁਦਾ ਨੇ ਆਪਣੀ ਸੱਚੀ ਅਦਾਲਤ ਦੇ ਮੁਤਾਬਿਕ ਜੋ ਮਨਸੂਬਾ ਬਣਾਇਆ ਸੀ, ਯਿਸੂ ਨੇ ਨਜਾਤ ਦਾ ਮਨਸੂਬਾ ਮੁਕੰਮਲ ਕਰ ਦਿੱਤਾ।
ਸੁਣਾਗਾ ਜਦ ਕਰੇਗਾ ਕਲਾਮ ਕੇ ਉਹ ਤੇ ਆਪ ਮੇ ਬੰਦੇ ਆਨਾ ਪਾਕ ਲੋਕਾਂ ਨਾਲ ਤਮਾਮ ਕੇ ਉਹ ਤੇ ਆਪ ਮੇ ਬੰਦੇ ਆਨਾ ਪਾਕ ਲੋਕਾਂ ਨਾਲ
ਮਿੱਤਰੋ ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 3043 110 यानी 0341 3043 110। इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ ਖੁਦਾ ਹਾਫਿਜ਼।